ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜੈ ਲੋਕ ਸੁਣੇ ਪਦ ਝੋਲੀ ਮੰਗਣ ਕੈ ਤਾਈ ਭਿਖਿਆ ਨਾਮ ਪੜੇ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜੈ ਲੋਕ ਸੁਣੇ ਪਤ ਝੋਲੀ ਮੰਗਣ ਕੈ ਤਾਈ ਭਿਖਿਆ ਨਾਮ ਪੜੇ ਬਾਬਾ ਗੋਰਖ ਜਾਗੈ ਗੋਰਖ ਸੋ ਜਿਨ ਗੋਏ ਉਠਾਲੀ ਕਰਤੇ ਬਾਰ ਨਾ ਲਾਗੈ ਰਹਾਉ ਪਾਣੀ ਪ੍ਰਾਣ ਪਵਣ ਬੰਦ ਰਾਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ਸਿੱਧ ਸਾਧਿਕ ਅਰ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ ਜੇ ਤਿਨ ਮਿਲਾ ਤਾ ਕੀਰਤ ਆਖਾ ਤਾ ਮਨ ਸੇਵ ਕਰੇ ਕਾਗਦ ਲੂਣ ਰਹਿ ਕ੍ਰਿਤ ਸੰਗੇ ਪਾਣੀ ਕਮਲ ਰਹਿ ਐਸੇ ਭਗਤ ਮਿਲਹਿ ਜਨ ਨਾਨਕ ਤਿੰਨ ਜਮ ਕਿਆ ਕਰੈ ਕਾਗਦ ਲੂਣ ਰਹਿ ਕ੍ਰਿਤ ਸੰਗੇ ਪਾਣੀ ਕਮਲ ਰਹਿ ਐਸੇ ਭਗਤ ਮਿਲਹਿ ਜਨ ਨਾਨਕ ਤਿੰਨ ਜਮ ਕਿਆ ਕਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਜਿਤਨੇ ਵੀ ਗੁਰੂ ਪਿਆਰੇ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਦੇ ਸੰਯੋਗ ਤੇ ਇਕੱਤਰ ਹੋਏ ਹੋ। अमृत वेले सचखंड श्री हरिमंदर साहिब जी विखे चवर शतर तखत दे मालिक तन श्री गुरु ग्रंथ साहिब महाराज साहिब जी ने प्रकाशवान हो करके जिथे सानू सुंदर दर्शन दीदार बख्शे हन समुची मानवता दी कल्याण अर्थे श्री मुख वाक दी सतगुरु जी ने बख्शिश कीती है। सतगुरु पातशाह जी दे सच खंड साहिब जी तो आए श्री मुख वाक दी कथा विचार आपां सारियां संगतां गुरुद्वारा श्री मंजी साहिब दीवान हाल विखे एकत्र हो करके बड़े प्यार सत्कार नाल श्रवण करदे हां। सो अज दा जो पावन श्री मुख वाक सानू धन गुरु नानक देव साहिब जी दी पावन रसना तो प्राप्त होया है, कुछ समय वास्ते मन विरतियां नू एकागर करदे होए प्यार सत्कार दे नाल श्रवण करना करिए जी।
सतनाम श्री वाहे गुरु साहेब जी, राम कली महला पहला।
राम कली राग दे विच पहले पातशाह धन गुरु नानक देव साहेब महाराज जी ए परम पवित्र उपदेश सानू बख्शिश कर रहे हन। अज दा पावन श्री मुख वाक श्री गुरु ग्रंथ साहिब जी दे नवीन स्वरूपां दे उपर 877 अंग ते सुभाए मान है। सतगुरु पातशाह महाराज साहिब जी परम पवित्र उपदेश सानू बख्शिश करदे हन।
सुरत शब्द साखी मेरी सिंगी,
जिस वेले गुरु नानक साहिब महाराज जी नू समेर पर्वत दे उपर सिद्ध नाथां जोगियां दा मलाप होया, उथे बहुत सारे जिहड़े सवाल जोगियां ने गुरु नानक साहिब जी दे सन्मुख रखे। फिर इन्हां जोगियां दी सतगुरु पातशाह जी ने तसल्ली करवाई, गुरु नानक साहिब जी दे चरणां ते जोगी झुकणा कीते। ए पावन शब्द जो है ए भी सिद्ध नाथां दे नाल सतगुरु पातशाह दी विचार होई, कुछ सवाल सिद्धां ने कीते, सतगुरां ने उस वेले ए शब्द उचारण कीता है। सवाल सी सिद्धां दे वल्लों, कहिंदे गुरु नानक साहिब तुसी भी अपने आप नूं जोगी दसदे हो, क्योंकि जोगी दा अर्थ हुंदा जिहड़ा जुड़िया होवे, जिस दी सुरत परमात्मा निरंकार दे नाल इक मिक होगी असल विच ओह जोगी है। जे तुसी अपने आप नूं जोगी कहिंदे हो ते जोगियां वाले चिन्ह जिहड़े ने तुहाडे शरीर ते नहीं दिसदे, ए जिहड़े जोगी सन ए कन्नां नूं फाड़ के मुंदरां पा लैणियां, बभूती मल लैणी, चिप्पियां कोल रखणियां, मृगशाला रखणी, फौड़ियां रखणियां कोल, ते इसे तरां सिंगी वजाउंदे हन, ओह हुंदी इन्हां जोगियां दे कोल। झोली लै के मंगण वास्ते जांदे, पात्र भांडे हत्थां विच फड़ लैंदे ने, कहिंदे जे तुसी जोगी हो तो तुहाडे कोल ए जोगियां वाले जिहड़े वस्त्र इन्हां दे बर्तन ओह क्यों नहीं दिसदे, जोगियां वाले चिन्ह तुहाडे शरीर ते नहीं हन। सतगुरु पातशाह जी कहिंदे केड़े चिन्हां दी गल करदे, कहिंदे साडे जोगियां दे कोल सिंगी हुंदी है, ओह बजांदे हां जोगी लोक, तुहाडे कोल केड़ी सिंगी है। गुरु नानक साहिब महाराज कहिंदे सुरत शब्द साखी मेरी सिंगी, जिहड़ा सुरत साध संगत जी अकाल पुरख परमात्मा वाहिगुरु जी दी जिहड़ी ग्यात है शब्द ब्रह्म स्वरूप दी, ਉਸ ਸ਼ਬਦ ਬ੍ਰਹਮ ਸਰੂਪ ਦੀ ਗਿਆਤ ਦੀ ਜਿਹੜੀ ਸਾਖੀ ਸਿੱਖਿਆ ਗ੍ਰਹਿਣ ਕੀਤੀ, ਇਹੀ ਸਤਿਗੁਰੂ ਕਹਿੰਦੇ ਮੇਰੀ ਸਿੰਘੀ ਹੈ। ਤੁਹਾਡੀਆਂ ਸਿੰਘੀਆਂ ਟੁੱਟ ਸਕਦੀਆਂ ਨੇ, ਇਹਨਾਂ ਦੀ ਆਵਾਜ਼ ਵਿੱਚ ਫਰਕ ਪੈ ਸਕਦਾ, ਫਿਰ ਬਦਲੀ ਕਰੋਗੇ। ਸਾਡੇ ਕੋਲ ਤੇ ਐਸੀ ਸਿੰਘੀ ਹੈ ਜਿਹੜੀ ਸੁਰਤ ਗਿਆਤ ਹੈ, ਸ਼ਬਦ ਬ੍ਰਹਮ ਸਰੂਪ ਪਰਮਾਤਮਾ ਦੀ ਸਾਖੀ ਸਿੱਖਿਆ ਹਿਰਦੇ ਦੇ ਅੰਦਰ ਬੰਨੀ ਹੋਈ, ਇਹੀ ਸਾਡੇ ਪਾਸੇ ਸਿੰਘੀ ਹੈ।
ਵਾਜੈ ਲੋਕ ਸੁਣੇ।
ਫਿਰ ਇਨ੍ਹਾਂ ਸਿੱਧ ਨਾਥਾਂ ਜੋਗੀਆਂ ਨੇ ਦੂਜਾ ਸਵਾਲ ਕਰ ਦਿੱਤਾ, ਕਹਿੰਦੇ ਅਸੀਂ ਤੇ ਸਾਰੇ ਜੋਗੀ ਲੋਕ ਇਕੱਠੇ ਹੋ ਕੇ ਜਦੋਂ ਸਿੰਘੀ ਵੱਜਦੀ ਉਹਨੂੰ ਸੁਣਦੇ ਹਾਂ, ਤੁਹਾਡੀ ਜਿਹੜੀ ਸਿੰਘੀ ਦੀ ਤੁਸੀਂ ਗੱਲ ਕਰਦੇ ਇਹਨੂੰ ਕਿਹੜੇ ਲੋਕ ਸੁਣਦੇ ਨੇ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੋਗੀ ਲੋਕੋ ਬਾਜਾ ਲੋਕ ਸੁਣੇ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਅਨਹਦ ਵਾਜੇ ਵਾਜਾ ਪ੍ਰਗਟ ਹੋ ਗਏ ਨੇ, ਜਿਨ੍ਹਾਂ ਦੇ ਅੰਦਰ ਧੁਨੀ ਵਾਜਿਆਂ ਦੀ ਵੱਜਣ ਲੱਗ ਪਈ, ਉਹ ਐਸੇ ਕਮਾਈ ਵਾਲੇ ਲੋਕ ਇਹਨੂੰ ਸੁਣਦੇ ਨੇ। ਜੋਗੀਆਂ ਦੇ ਵਾਜੇ ਵੱਖਰੇ ਨੇ, ਤਤ ਤਾਂਤੀ ਬਿਤ ਚਰਮ ਕਾ ਘਣ ਕਾਸੀ ਕਾ ਜਾਣ, ਨਾਦ ਸ਼ਬਦ ਘਟ ਕੋ ਕਹਿਤ ਸਵਾਦ ਸੁਖਰ ਪਹਿਚਾਨ। ਇਹ ਜੋਗੀਆਂ ਦੇ ਵਾਜੇ ਨੇ। ਵੱਖੋ ਵੱਖਰੇ ਕਈ ਲੋਕ ਜਦੋਂ ਕਿਤੇ ਬੈਠਦੇ ਨੇ ਇਕਾਗਰ ਹੋ ਕਰਕੇ, ਅੰਦਰ ਸਰੀਰ ਦੀ ਜਿਹੜੀ ਮਸ਼ੀਨਰੀ ਚੱਲਦੀ ਹੈ, ਅੰਦਰ ਸਵਾਸਾਂ ਦੀ ਆਵਾਜ਼ ਆਉਂਦੀ, ਉਹਨੂੰ ਹੀ ਵਾਜੇ ਸਮਝ ਲੈਂਦੇ ਨੇ। ਗੁਰੂ ਦੇ ਪਿਆਰੇ ਜਿਨ੍ਹਾਂ ਦੀ ਸੁਰਤ ਨਿਰੰਕਾਰ ਦੇ ਨਾਲ ਜਾ ਕੇ ਜੁੜ ਜਾਂਦੀ, ਉਹਨਾਂ ਦੇ ਅੰਦਰ ਸ਼ਬਦ ਦੇ ਵਾਜੇ ਵੱਜਦੇ ਨੇ। ਕਿਸੇ ਵੀ ਅੰਦਰ ਵਾਹਿਗੁਰੂ ਦੀਆਂ ਧੁਨਾਂ ਸਰੀਰ ਅੰਦਰ ਰੋਮ ਰੋਮ ਦੇ ਵਿੱਚੋਂ ਪਰਮਾਤਮਾ ਦਾ ਨਾਮ ਸੁਣਾਈ ਦਿੰਦਾ, ਅੰਗਾਂ ਦੇ ਵਿੱਚੋਂ ਵੀ ਨਾਮ ਸੁਣਨ ਲੱਗ ਜਾਂਦਾ। ਜਿਨ੍ਹਾਂ ਦੇ ਅੰਦਰ ਐਸਾ ਸ਼ਬਦ ਬ੍ਰਹਮ ਪਰਮਾਤਮਾ ਦੇ ਨਾਮ ਦੇ ਵਾਜਿਆਂ ਦੀ ਧੁਨੀ ਪ੍ਰਗਟ ਹੋ ਗਈ, ਉਹ ਕਮਾਈ ਵਾਲੇ ਲੋਕ ਐਸੀ ਸਿੰਘੀ ਦੀ ਆਵਾਜ਼ ਨੂੰ ਸੁਣਦੇ ਹਨ।
ਪਤ ਚੋਲੀ ਮੰਗਣ ਕਹਿ ਤਾਈ।
ਫਿਰ ਇਨ੍ਹਾਂ ਜੋਗੀਆਂ ਨੇ ਕਿਹਾ ਗੁਰੂ ਨਾਨਕ ਸਾਹਿਬ ਜੀ ਨੂੰ ਕਿ ਸਾਡੇ ਕੋਲ ਤਾਂ ਹੱਥਾਂ ਦੇ ਵਿੱਚ ਪਤ ਪਾਤਰ ਭਾਂਡਾ ਵੀ ਫੜਿਆ ਹੁੰਦਾ, ਫਿਰ ਸਾਡੇ ਕੋਲ ਝੋਲੀ ਵੀ ਹੈ ਜਿਹਦੇ ਵਿੱਚ ਆਟਾ ਦਾਲ ਸਬਜ਼ੀ ਜੋ ਵੀ ਕੋਈ ਦਿੰਦਾ ਹੈ, ਕੋਈ ਦਾਣੇ ਦਿੰਦਾ, ਉਹ ਝੋਲੀ ਵਿੱਚ ਪਵਾਈ ਜਾਂਦੇ ਹਾਂ। ਝੋਲੀ ਵੀ ਹੁੰਦੀ ਜੋਗੀਆਂ ਦੇ ਕੋਲ ਤੇ ਪਤ ਜਿਹੜਾ ਪਾਤਰ ਹੱਥ ਵਿੱਚ ਬਰਤਨ ਭਾਂਡਾ ਵੀ ਪਕੜਿਆ ਹੁੰਦਾ। ਤੁਹਾਡੇ ਕੋਲ ਕਿਹੜਾ ਐਸਾ ਭਾਂਡਾ ਤੇ ਝੋਲੀ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ ਪਤ ਝੋਲੀ ਮੰਗਣ ਕਹਿ ਤਾਈ। ਜਿਹੜਾ ਪਰਮਾਤਮਾ ਵਾਹਿਗੁਰੂ ਜੀ ਦਾ ਵਿਚਾਰ ਹੈ ਸ਼ਬਦ ਸਰੂਪ ਬ੍ਰਹਮ ਦਾ, ਇਹੀ ਸਾਡੇ ਜਿਹੜੇ ਹੱਥ ਦੇ ਵਿੱਚ ਪਤ ਪਾਤਰ ਭਾਂਡਾ ਪਕੜਿਆ। ਕਹਿੰਦੇ ਕਿਹੜੇ ਹੱਥ ਦੀ ਗੱਲ ਕਰਦੇ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਨ ਰੂਪੀ ਹੱਥ ਹੈ, ਬੁੱਧੀ ਰੂਪ ਬਾਂਹ ਹੈ। ਇਸ ਮਨ ਹੱਥ ਦੇ ਅੰਦਰ ਅਸੀਂ ਵਿਚਾਰ ਦਾ ਪਾਤਰ ਭਾਂਡਾ ਪਕੜਿਆ ਹੈ। ਫਿਰ ਝੋਲੀ ਕਿਹੜੀ ਹੈ ਤੁਹਾਡੇ ਕੋਲ? ਸਤਿਗੁਰੂ ਕਹਿੰਦੇ ਝੋਲੀ ਸਾਡੇ ਕੋਲ ਸ਼ਰਧਾ ਦੀ ਹੈ। ਕਿਸ ਵਾਸਤੇ ਝੋਲੀ ਹੁੰਦੀ? ਮੰਗਣ ਵਾਸਤੇ। ਅਸੀਂ ਸ਼ਰਧਾ ਦੀ ਝੋਲੀ ਅੱਡ ਕਰਕੇ ਪਰਮਾਤਮਾ ਦੇ ਪਾਸੋਂ ਮੰਗਣਾ ਕਰਦੇ ਹਾਂ। ਜੋਗੀ ਲੋਕੋ ਤੁਸੀਂ ਕੀ ਮੰਗਦੇ ਹੋ ਤੇ ਅਸੀਂ ਕੀ ਮੰਗਦੇ, ਇਹਦੇ ਵਿੱਚ ਕੀ ਅੰਤਰਾ ਹੈ? ਅੱਗੇ ਸਤਿਗੁਰੂ ਜੀ ਉਚਾਰਨ ਕਰਦੇ ਹਨ।
ਭਿਖਿਆ ਨਾਮ ਪੜੇ।
ਤੁਸੀਂ ਆਪਣੇ ਬਰਤਨ ਭਾਂਡੇ ਦੇ ਅੰਦਰ ਝੋੜੀ ਦੇ ਅੰਦਰ ਭਿਖਿਆ ਮੰਗਦੇ ਹੋ, ਕਿਸੇ ਤੋਂ ਆਟਾ ਮੰਗ ਲਿਆ, ਕਿਸੇ ਤੋਂ ਦਾਲ ਮੰਗ ਲਈ, ਕਿਸੇ ਦੇ ਕੋਲੋਂ ਦਾਣੇ ਮੰਗ ਲਏ, ਕਿਸੇ ਕੋਲੋਂ ਮਾਇਆ ਮੰਗ ਲਈ, ਇਹ ਕੁਝ ਮੰਗਦੇ ਹੋ। ਸਾਡੀ ਜਿਹੜੀ ਸ਼ਰਧਾ ਰੂਪੀ ਝੋਲੀ ਹੈ ਇਹਦੇ ਵਿੱਚ ਭਿਖਿਆ ਨਾਮ ਪੜੇ, ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਜਿਹੜੀ ਭਿਖਿਆ ਹੈ ਇਹੀ ਪੜੇ ਆ ਕੇ ਪੈਣੀ ਕਰੇ। ਪਰਮਾਤਮਾ ਜੀ ਨੂੰ ਇਹੀ ਕਹਿੰਦੇ ਹਾਂ, ਮੈਂ ਕਿਆ ਮੰਗੋ ਕਿਸ ਥਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਹੇ ਅਕਾਲ ਪੁਰਖ ਪਰਮਾਤਮਾ, ਆਪਣੇ ਨਾਮ ਦੀ ਜਿਹੜੀ ਭਿਖਿਆ ਸਾਡੀ ਸ਼ਰਧਾ ਰੂਪੀ ਝੋਲੀ ਦੇ ਵਿੱਚ ਵਿਚਾਰ ਰੂਪੀ ਪਾਤਰ ਦੇ ਵਿੱਚ ਪਾ ਦੇਣੀ ਕਰੋ।
ਬਾਬਾ ਗੋਰਖ ਜਾਗੈ।
ਫਿਰ ਇਨ੍ਹਾਂ ਨੇ ਕਿਹਾ ਸੀ, ਕਹਿੰਦੇ ਅਸੀਂ ਤੇ ਗੋਰਖ ਗੋਰਖ ਜਪਦੇ ਹਾਂ। ਸਾਡਾ ਗੁਰੂ ਹੈ ਜੋਗੀਆਂ ਦਾ ਗੋਰਖ ਨਾਥ, ਉਹਦਾ ਚਿੰਤਨ ਕਰਦੇ। ਸਤਿਗੁਰੂ ਜੀ ਕਹਿੰਦੇ ਹਾਂ ਬਾਬਾ ਦਾ ਅਰਥ ਹੈ ਸਤਿਕਾਰ ਯੋਗ, ਕਿਉਂਕਿ ਉਮਰਾਂ ਵਿੱਚ ਵੱਡੇ ਸੀ, ਕੋਈ 500 ਸਾਲ ਦਾ ਬੈਠਾ, ਕੋਈ 1000 ਸਾਲ ਦਾ ਸਰੀਰ ਲਈ ਬੈਠਾ ਸੀ, ਕੋਈ 5000 ਸਾਲ ਦੀ ਆਜੂ ਦਾ ਜੋਗੀ ਬੈਠਾ ਸੀ। ਸਤਿਗੁਰਾਂ ਨੇ ਸਤਿਕਾਰ ਉਹਨਾਂ ਦਾ ਮੁੱਖ ਰੱਖਿਆ, ਬਾਬਾ ਸ਼ਬਦ ਵਰਤਿਆ। ਸਤਿਗੁਰੂ ਕਹਿੰਦੇ ਬਾਬਾ ਹੇ ਜੋਗੀ ਜਨੋ ਗੋਰਖ ਜਾਗੈ, ਸਾਨੂੰ ਪਤਾ ਕਿ ਤੁਸੀਂ ਗੋਰਖ ਗੋਰਖ ਨੂੰ ਜਿਹੜਾ ਜਪਣਾ ਕਰਦੇ, ਉਸ ਦੇ ਨਾਮ ਦਾ ਚਿੰਤਨ ਕਰਦੇ ਹੋ।
ਗੋਰਖ ਸੋ ਜਿਨ ਗੋਏ ਉਠਾਲੀ,
ਸਤਿਗੁਰੂ ਜੀ ਕਹਿੰਦੇ ਤੁਸੀਂ ਗੋਰਖ ਨੂੰ ਜਪਦੇ ਤੇ ਅਸੀਂ ਵੀ ਗੋਰਖ ਨੂੰ ਜਪਦੇ ਹਾਂ। ਸਿੱਧਾਂ ਨੇ ਕਿਹਾ ਕਹਿੰਦੇ ਤੁਹਾਡਾ ਗੋਰਖ ਕਿਹੜਾ ਹੈ ਜਿਹਦਾ ਤੁਸੀਂ ਗੋਰਖ ਗੋਰਖ ਦਾ ਚਿੰਤਨ ਸਿਮਰਨ ਕਰਦੇ। ਸਤਿਗੁਰੂ ਜਵਾਬ ਦਿੰਦੇ ਕਹਿੰਦੇ ਗੋਰਖ ਸੋ ਜਿਨ ਗੋਏ ਉਠਾਲੀ, ਉਸ ਨੂੰ ਗੋਰਖ ਕਿਹਾ ਜਾਂਦਾ ਤੇ ਜਿਹਨੇ ਗੋਏ ਸ੍ਰਿਸ਼ਟੀ ਸਾਰੀ ਪ੍ਰਿਥਵੀ ਨੂੰ ਆਪਣੇ ਹੁਕਮ ਦੇ ਵਿੱਚ ਉਠਾਲੀ ਚੁੱਕਿਆ ਹੋਇਆ ਹੈ। ਸਾਰੀ ਧਰਤੀ ਜਿਹਨੇ ਹੁਕਮ ਦੇ ਵਿੱਚ ਬੱਝੀ ਹੋਈ, ਪਰਮਾਤਮਾ ਸਭ ਤੋਂ ਵੱਡਾ ਗੋਰਖ ਹੈ। ਗੋਰਖ ਦਾ ਅੱਖਰੀ ਅਰਥ ਕਰੀਏ ਗੋ ਨਾਮ ਪ੍ਰਿਥਵੀ, ਰੱਖ ਰੱਖਿਆ ਕਰਨ ਵਾਲਾ, ਜਿਹੜਾ ਸਾਰੀ ਪ੍ਰਿਥਵੀ ਦਾ ਰਖਵਾਲਾ ਹੈ, ਗੋ ਇੰਦਰੀਆਂ ਦਾ ਰੱਖਿਆ ਕਰਨ ਵਾਲਾ ਪਰਮਾਤਮਾ, ਉਹਨੂੰ ਗੋਰਖ ਕਹਿੰਦੇ ਨੇ। ਤੁਹਾਡਾ ਗੋਰਖ ਹੈ ਜਿਹੜਾ ਜੋਗੀਆਂ ਨੇ ਗੁਰੂ ਬਣਾਇਆ, ਕੰਨਾਂ ਵਿੱਚ ਮੁੰਦਰਾਂ ਪਾ ਕੇ ਬਭੂਤੀ ਮਲ ਕੇ ਬੈਠਾ ਸੁਮੇਰ ਪਰਬਤ ਤੇ, ਮੇਰਾ ਗੋਰਖ ਤੇ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਜਿਹਨੇ ਸਾਰੀ ਸ੍ਰਿਸ਼ਟੀ ਆਪਣੇ ਹੁਕਮ ਦੇ ਵਿੱਚ ਚੁੱਕੀ ਹੋਈ ਹੈ, ਬੰਨ ਕੇ ਰੱਖੀ ਹੋਈ।
ਕਰਤੇ ਬਾਰ ਨਾ ਲਾਗੈ,
ਉਸ ਮੇਰੇ ਗੋਰਖ ਪਰਮਾਤਮਾ ਜੀ ਨੇ ਸ੍ਰਿਸ਼ਟੀ ਨੂੰ ਜਦੋਂ ਬਣਾਉਣਾ ਕੀਤਾ, ਉਹਨੂੰ ਬਾਰ ਦੇਰੀ ਨਹੀਂ ਲੱਗੀ, ਖਤਮ ਕਰੇ ਤੇ ਦੇਰੀ ਨਹੀਂ ਲੱਗੇਗੀ। ਇੱਕ ਬਚਨ ਦੇ ਨਾਲ ਹੀ ਮੇਟ ਦਿੰਦਾ ਸ੍ਰਿਸ਼ਟੀ ਨੂੰ ਤੇ ਬਚਨਾਂ ਦੇ ਨਾਲ ਹੀ ਸ੍ਰਿਸ਼ਟੀ ਨੂੰ ਬਣਾ ਕੇ ਰੱਖ ਦਿੰਦਾ। ਪਰਮੇਸ਼ਰ ਵਾਹਿਗੁਰੂ ਮੇਰਾ ਜਿਹੜਾ ਮਾਲਕ ਸਾਰੀ ਦੁਨੀਆਂ ਦਾ ਕਰਤਾ ਹੈ, ਉਹਨੇ ਸ੍ਰਿਸ਼ਟੀ ਨੂੰ ਪੈਦਾ ਕਰਨ ਲੱਗਿਆਂ ਕੋਈ ਦੇਰੀ ਨਹੀਂ ਲਾਈ, ਕੀਤਾ ਪਸਾਓ ਏਕੋ ਕਵਾਓ, ਇੱਕ ਬਚਨ ਦੇ ਨਾਲ ਹੀ ਸਾਰੀ ਸ੍ਰਿਸ਼ਟੀ ਨੂੰ ਬਣਾ ਦਿੱਤਾ। ਜਿਸ ਨੇ ਵਿਸਰਾਮ ਅਸਥਾਈ ਦੇ ਕੇ ਗੁਰੂ ਨਾਨਕ ਸਾਹਿਬ ਜੀ ਉਚਾਰਨ ਕਰਦੇ ਹਨ,
ਪਾਣੀ ਪ੍ਰਾਣ ਪਵਨ ਬੰਦ ਰਾਖੇ,
ਮੇਰਾ ਜਿਹੜਾ ਗੋਰਖ ਪਰਮਾਤਮਾ ਵਾਹਿਗੁਰੂ ਸਾਰਿਆਂ ਦਾ ਮਾਲਕ ਹੈ, ਉਹਨੇ ਸਭ ਤੋਂ ਪਹਿਲਾਂ ਪਾਣੀ ਪੈਦਾ ਕੀਤਾ। ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ, ਪਰਮਾਤਮਾ ਨੇ ਪਾਣੀ ਬਣਾਇਆ, ਇਹ ਕਿਸੇ ਵਿਅਕਤੀ ਨੇ ਜਾਂ ਕੋਈ ਸ਼ਕਤੀਆਂ ਵਾਲੇ ਨੇ ਪਾਣੀ ਨਹੀਂ ਬਣਾ ਕੇ ਰੱਖ ਦਿੱਤਾ, ਵਾਹਿਗੁਰੂ ਨੇ ਪਾਣੀ ਬਣਾਇਆ ਹੈ। ਫਿਰ ਸਾਧ ਸੰਗਤ ਪਵਨ ਜਿਹੜੀ ਹਵਾ ਸੀ ਬਣਾਈ, ਧਰਤੀ ਬਣਾਈ ਪਰਮਾਤਮਾ ਨੇ, ਅਗਨੀ ਬਣਾਈ, ਆਕਾਸ਼ ਬਣਾਇਆ। ਇਹ ਪੰਜ ਤੱਤ ਜਦੋਂ ਬਣ ਗਏ ਤੇ ਫਿਰ ਇਹਨਾਂ ਪੰਜਾਂ ਤੱਤਾਂ ਨੂੰ ਇਕੱਠਿਆਂ ਕਰ ਦਿੱਤਾ। ਪਾਣੀ ਤੇ ਅੱਗ ਦਾ ਕੋਈ ਮੇਲ ਨਹੀਂ, ਪਰੰਤੂ ਪਰਮਾਤਮਾ ਨੇ ਸਰੀਰ ਵਿੱਚ ਇਕੱਠੇ ਰੱਖੇ ਨੇ ਤੇ ਇਸ ਲਈ ਪਰਮਾਤਮਾ ਨੇ ਜਦੋਂ ਇਹਨਾਂ ਪੰਜਾਂ ਤੱਤਾਂ ਨੂੰ ਬੰਦ ਬੰਨ ਕਰਕੇ ਸਰੀਰ ਬਣਾ ਦਿੱਤੇ, ਸੰਸਾਰ ਬਣ ਗਿਆ, ਉਸ ਵਿੱਚ ਫਿਰ ਪ੍ਰਾਣ ਜਿਹੜੇ ਸਵਾਸ ਬੰਨ ਕੇ ਰੱਖ ਦਿੱਤੇ ਨੇ। ਕਿੰਨੇ ਅਸੀਂ ਜੀਵ ਹਾਂ, ਕੱਲੇ ਕੱਲੇ ਦੇ ਸਰੀਰ ਵਿੱਚ ਸਵਾਸ ਬੰਨੇ ਪਏ ਨੇ, ਕਿਸੇ ਟਾਇਰ ਵਿੱਚ ਟਿਊਬ ਦੇ ਵਿੱਚ ਇੱਕੋ ਹੀ ਕੋਈ ਮੇਖ ਕਿੱਲ ਲੱਗ ਜਾਵੇ, ਕੰਡਾ ਲੱਗ ਜਾਵੇ, ਸਾਰੀ ਹਵਾ ਉਹਦੇ ਵਿੱਚੋਂ ਸਰੀਰ ਉਹਦੇ ਨਿਕਲ ਜਾਂਦੀ ਟਾਇਰਾਂ ਦੇ ਵਿੱਚੋਂ, ਪਰੰਤੂ ਪਰਮਾਤਮਾ ਨੇ ਜਿਹੜੀ ਸਵਾਸ ਸਾਡੇ ਅੰਦਰ ਨਾਭੀ ਵਿੱਚ ਰੱਖੇ ਹੋਏ ਨੇ, ਇਹਨੂੰ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਨੌ ਤਾਂ ਗੋਲਕਾਂ ਪ੍ਰਤੱਖੀ ਲੱਗੀਆਂ ਹੋਈਆਂ ਨੇ, ਨੌ ਸਰਾਖ ਸਰੀਰ ਵਿੱਚ ਦਿਸਦੇ ਨੇ ਤੇ ਦਸਵਾਂ ਦੁਆਰ ਜਿਹੜਾ ਗੁਪਤ ਕਰਕੇ ਰੱਖਿਆ, ਇਹ ਜੋਗੀ ਲੋਕ ਇੱਥੋਂ ਸਵਾਸ ਕੱਢਦੇ ਨੇ। ਇੰਨੇ ਜਦੋਂ ਸਰਾਖ ਹੋਣ ਸਰੀਰ ਵਿੱਚ ਤੇ ਅੰਦਰੋਂ ਸਵਾਸ ਕਿਉਂ ਨਹੀਂ ਨਿਕਲਦੇ? ਉਹ ਵੀ ਹਵਾ ਹੈ, ਪਰਮਾਤਮਾ ਵਾਹਿਗੁਰੂ ਨੇ ਬੰਨ ਕਰਕੇ ਰੱਖੀ। ਮੇਰਾ ਗੋਰਖ ਪਰਮਾਤਮਾ ਇੰਨੀ ਕੁ ਸ਼ਕਤੀ ਦਾ ਮਾਲਕ ਹੈ, ਜਿਹਨੇ ਪਾਣੀ ਪੈਦਾ ਕੀਤਾ, ਹਵਾ ਬਣਾਈ, ਪੰਜ ਤੱਤ ਬਣਾ ਕੇ ਸੰਸਾਰ ਬੰਨ ਦਿੱਤਾ। ਜੀਵਾਂ ਦੇ ਸਰੀਰਾਂ ਵਿੱਚ ਫਿਰ ਪ੍ਰਾਣ ਜਿਹੜੇ ਨੇ ਇਹ ਪੰਜ ਤਰ੍ਹਾਂ ਦੇ ਬੰਨੇ ਪਏ ਨੇ। ਹਵਾ ਇੱਕ ਹੈ, ਪੰਜ ਟਿਕਾਣਿਆਂ ਤੇ ਜਾ ਕੇ ਸਰੀਰ ਵਿੱਚ ਟਿਕਦੀ, ਉਹਦਾ ਨਾਮ ਵਿਦਵਾਨਾਂ ਨੇ ਪੰਜ ਪ੍ਰਾਣ ਰੱਖਿਆ, ਪ੍ਰਾਣ ਅਪਾਨ ਸਮਾਨ ਬਿਆਨ ਤੇ ਉਦਿਆਨ। ਇਹ ਪੰਜ ਜਿਹੜੀਆਂ ਪੌਣਾਂ ਨੇ ਪ੍ਰਾਣ ਪਰਮਾਤਮਾ ਨੇ ਬੰਨ ਕੇ ਰੱਖੇ ਹਨ।
चंद सूरज मुख दिए।
फिर दुनिया दे अंदर चंद चंद्रमा पैदा कीता है ते सूरज परमात्मा ने मुखी दीवे बना के रख देते कि सारी दुनिया नु सांझा चानन देन जिन्ना ते किसे दा कोई टैक्स नहीं लगेगा। बिना साध संगत माया बिना बिल दिते तो तुहानु ए चानन देणगे। परमात्मा ने दो मुखी दीवे बनाए ने। इसे तरह इदा दूजा अर्थ भी कीता जांदा कि परमात्मा ने शरीरां विच प्राण बन के रख दिते। मुख जिहड़ा जीव दा मुखड़ा चेहरा है इदा मूह है इहदे उपर दोए दीए जेड़े साध संगत दो दीवे बना दिते एक सज्जा नेत्र एक खब्बा नेत्र। जेड़ियां अखां ने दीवियां दी नियाई चमकदियां जीव नूं चानण करके ज्ञान दिंदियां ने देख करके ए भी परमात्मा ने दीवियां वांग दिते हन।
मरण जीवन कौ धरती दीनी।
जीव दा जेड़ा जीवन है जन्म तों लैके मरण दे तक जिन्ना भी जिंदगी जिउंदा है ये सारी जिन्नी जिंदगी धरती ते बंदा जिउंदा है धरती दे उपर ही खांदा एथी पींदा एथी मल बिष्टा दा त्याग करदा जो भी कुछ है सब कुछ धरती ते है। परमात्मा वाहिगुरु जी ने जीव नू जन्म तो लैके मरण दे तक किरिया कर्म करन वास्ते अपना कारोबार करन वास्ते बच्चियां दी परिवारां दी परवरिश करन वास्ते एक किन्नी सोहनी धरती जमीन दे दित्ती है।
एते गुण विसरे
एडा बड़ा मेरा गोरख जेड़ा परमात्मा परोपकारी है परंतु ए जीव सब कुछ लैके इन्ने परमात्मा दे गुण परोपकार फिर भी बंदे ने भुला दिते परमात्मा नू याद नहीं करदा।
सिद्ध साधक अर जोगी जंगम।
धन गुरु नानक देव साहे महाराज बचन उचारण करदे सिद्ध हुंदे जिहड़े जिन्हां कोल शक्तियां वरतदियां ने। बचना दी सिद्धि होवे जिहड़ा बचन कीता नाल ही पार हुंदा जावे उह सिद्ध हन। साधक हुंदे जिहड़े साधना करदे परमात्मा नू मिलन वास्ते ते जोगी जिहड़े ने योग साधना करदे ने योग मत दे अनुसार चल के उहनां नू योगी किया जांदा। जंगम हुंदे साध संगत जिहड़े सिर दे उत्ते मोर दे खंभ ला के हत्थां विच टल्लियां फड के उह शिव जी दा ब्याह गाउंदे फिरदे ने उन्हां नूं जंगम कहिंदे ने। सतगुरु कहिंदे जिन्ने सिद्ध हन साधना करन वाले साधक ने योग साधना करन वाले योगी ने ते शिवजी दे उपाशक उहदा ब्याह गाउण वाले जंगम हन।
पीर पुरस बहु तेरे
पीर हुंदे ने मुसलमाना दे अंदर जिहड़े उन्हां दे मुरशद कोई शक्तियां वाले हन साध संगत ओ पीर हन ते पीर पुरश बहु तेरे। पुरश दा अर्थ बहुत सारे होर जिन्ने भी व्यक्ति ने ए तां थोड़े जे फिरके गिने हन जिन्ने भी बहुते व्यक्ति परमात्मा वाहिगुरु दे बनाए होए।
जे तिन मिला ता कीरत आखा
सतगुरु जी कहंदे जोगी जनो नाथो जेकर इना सारिया नू जा करके मैं मिलना करा इना सारिया नू परमात्मा दी कीर्ति करन वास्ते आखा कहना करांगा। जोगियां नूं भी कहांगा परमात्मा दी कीर्ति करिया करो सिद्धां नूं भी कहांगा साधकां नूं भी कहांगा जंगमां नूं भी ते पीरां नूं भी कहांगा कि परमात्मा दी भगती करो वाहिगुरु दा कीर्तन उहदा जस करिया करो ए बचन सारियां नूं कहणे करांगा।
ता मन सेव करे
जे मेरे बचना नूं मन के सतगुरु कहिंदे सारे वाहिगुरु दी कीर्ति करन लग जाण ता मन करके मैं इन्हां दा सेवक बन जावांगा। ਜਿਹੜੇ ਵਾਹਿਗੁਰੂ ਦੀ ਭਗਤੀ ਕਰਨਗੇ ਮਨ ਬਾਣੀ ਸਰੀਰ ਕਰਕੇ ਉਹਨਾਂ ਦਾ ਸੇਵਕ ਬਣ ਕੇ ਮੈਂ ਸੇਵਾ ਕਰਦਾ ਰਹਾ।
ਕਾਗਦ ਲੂਣ ਰਹਿ ਕ੍ਰਿਤ ਸੰਗੇ
ਬੜਾ ਸੋਹਣਾ ਬਚਨ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਪ੍ਰਮਾਣ ਦੇ ਕੇ ਸਾਨੂੰ ਸਮਝਾਇਆ ਹੈ ਕਿ ਜਿਵੇਂ ਇੱਕ ਕਾਗਜ਼ ਹੈ ਇਹ ਬੜਾ ਹੀ ਕੋਮਲ ਹੁੰਦਾ ਬੜੀ ਜਲਦੀ ਕਾਗਜ਼ ਫਟ ਜਾਂਦਾ ਪਾਣੀ ਵਿੱਚ ਰੱਖ ਦਿਓ ਬੜੀ ਜਲਦੀ ਇਹ ਗਲ ਜਾਂਦਾ ਹੈ। ਕਾਗਦ ਲੂਣ ਰਹਿ ਕ੍ਰਿਤ ਸੰਗ ਜੇ ਕਿਤੇ ਸਾਧ ਸੰਗਤ ਜੇ ਐਸਾ ਕਾਗਜ਼ ਹੈ ਇਹਨੂੰ ਕ੍ਰਿਤ ਘਿਓ ਦੀ ਸੰਗਤ ਮਿਲ ਜਾਵੇ
ਘਿਓ ਕਾਗਜ਼ ਤੇ ਡੁੱਲ ਜਾਵੇ, ਘਿਓ ਦੇ ਵਿੱਚ ਕਾਗਜ਼ ਰੱਖ ਦੇਈਏ, ਫਿਰ ਉਹ ਕਾਗਜ਼ ਛੇਤੀ ਫਟਦਾ ਵੀ ਨਹੀਂ ਤੇ ਗਲਦਾ ਵੀ ਨਹੀਂ ਹੈ। ਇਸੇ ਤਰ੍ਹਾਂ ਦੂਜਾ ਪ੍ਰਮਾਣ ਲੂਣ ਦਾ ਦਿੱਤਾ, ਲੂਣ ਨੂੰ ਪਾਣੀ ਵਿੱਚ ਰੱਖ ਦਿਓ ਤੇ ਉਸੇ ਵੇਲੇ ਖੜ ਕੇ ਪਾਣੀ ਦਾ ਰੂਪ ਉਹਨੇ ਹੋ ਜਾਣਾ, ਤੇ ਕਿਤੇ ਲੂਣ ਦੀ ਡਲੀ ਘਿਓ ਦੇ ਵਿੱਚ ਰੱਖ ਦਿਓ, ਘਿਓ ਦੀ ਸੰਗਤ ਮਿਲਣੇ ਕਰਕੇ ਉਹਨੂੰ ਫਿਰ ਪਾਣੀ ਵਿੱਚ ਰੱਖੀ ਜਾਓ, ਫਿਰ ਲੂਣ ਨੀ ਕਦੇ ਖਰੇਗਾ। ਇਉਂ ਇੱਥੇ ਪ੍ਰਮਾਣ ਦੇ ਕੇ ਸਤਿਗੁਰੂ ਸਾਨੂੰ ਸਿੱਖਿਆ ਦਿੰਦੇ, ਕਾਗਜ਼ ਦੀ ਨਿਆਈ, ਜੀਵ ਦਾ ਚਿੱਤ ਬੜਾ ਕੋਮਲ ਹੈ, ਬੜਾ ਨਰਮ ਹੈ, ਸਾਧ ਸੰਗਤ ਵਿਸ਼ਿਆਂ ਵਿਕਾਰਾਂ ਦਾ ਜਦੋਂ ਪਾਣੀ ਪੈਂਦਾ ਤੇ ਗਲ ਜਾਂਦਾ ਹੈ। ਲੂਣ ਦੀ ਨਿਆਈ, ਜਿਹੜੇ ਕੋਈ ਐਸਾ ਜੀਵ ਦਾ ਚਿੱਤ ਸੀ ਸਾਧ ਸੰਗਤ ਵਿਸ਼ਿਆਂ ਦੀ ਸੰਗਤ ਵਿੱਚ ਹੀ ਗਲ ਜਾਂਦਾ, ਕਿਤੇ ਜੀਵ ਦੇ ਐਸੇ ਕੋਮਲ ਚਿੱਤ ਨੂੰ ਗੁਰੂ ਸਾਹਿਬ ਦਾ ਪ੍ਰੇਮ ਰੂਪੀ ਘਿਓ ਮਿਲ ਜਾਵੇ, ਗੁਰੂ ਦੀ ਸੰਗਤ ਦਾ ਪ੍ਰੇਮ ਲੱਗ ਜਾਵੇ। ਐਸਾ ਚਿੱਤ ਜਦੋਂ ਗੁਰੂ ਦੀ ਸੰਗਤ ਵਿੱਚ ਆ ਕੇ ਪ੍ਰੇਮੀ ਬਣ ਗਿਆ ਤਾਂ ਸਾਧ ਸੰਗਤ ਫਿਰ ਉਹਦੇ ਤੇ ਅਸਰ ਕੀ ਹੋਵੇਗਾ, ਵਿਸ਼ਿਆਂ ਵਿਕਾਰਾਂ ਦਾ ਮੋਹ ਮਮਤਾ ਦਾ ਜਿੰਨਾ ਵੀ ਜਲ ਪਾਣੀ ਹੈ ਇਹਨਾਂ ਨੂੰ ਬਰਬਾਦ ਨਹੀਂ ਕਰ ਸਕੇਗਾ। ਕਾਗਜ਼ ਤੇ ਲੂਣ ਦੀ ਨਿਆਈ, ਐਸਾ ਜਿਹੜਾ ਜੀਵ ਦਾ ਚਿੱਤ ਗੁਰੂ ਦਾ ਪ੍ਰੇਮ ਰੂਪੀ ਜਦੋਂ ਘਿਓ ਮਿਲ ਜਾਂਦਾ ਤਾਂ ਉਹ ਵੀ ਬਲੀ ਬਣ ਜਾਂਦਾ, ਸਥਿਰ ਹੋ ਜਾਂਦਾ ਹੈ।
ਪਾਣੀ ਕਮਲ ਰਹੇ,
ਗੁਰੂ ਦੇ ਪਿਆਰਿਆਂ ਦਾ ਫਿਰ ਜੀਵਨ ਐਸਾ ਹੋ ਜਾਂਦਾ ਜਿਵੇਂ ਕੋਈ ਕਮਲ ਦੇ ਫੁੱਲ ਪਾਣੀ ਵਿੱਚ ਨਰਲੇਪ ਰਹਿੰਦੇ ਨੇ, ਚਿੱਕੜ ਦੇ ਵਿੱਚੋਂ ਪੈਦਾ ਹੁੰਦਾ, ਚਿੱਕੜ ਚੋਂ ਖੁਰਾਕ ਲੈਂਦਾ ਹੈ, ਪਾਣੀ ਉੱਪਰੋਂ ਵਰਸ਼ਾ ਹੁੰਦੀ ਉਸ ਦੇ ਉੱਪਰ, ਪੱਤਿਆਂ ਤੇ ਇੱਕ ਕਿਣਕਾ ਵੀ ਨਹੀਂ ਰਹਿੰਦਾ ਹੈ, ਨਾ ਚਿੱਕੜ ਹੋਵੇਗਾ ਉਹਦੇ ਪੱਤਿਆਂ ਤੇ, ਨਾ ਸਾਧ ਸੰਗਤ ਕੋਈ ਬਾਰਿਸ਼ ਦਾ ਪਾਣੀ ਹੋਵੇਗਾ, ਕਿਉਂਕਿ ਇੰਨੀ ਕੋਮਲਤਾ ਹੈ ਉਸ ਕਮਲ ਦੇ ਅੰਦਰ। ਗੁਰੂ ਦੇ ਪਿਆਰੇ ਗੁਰਮੁਖ ਜਿਹੜੇ ਨੇ ਉਹ ਚਿੱਕੜ ਦੀ ਨਿਆਈ ਮੋਹ ਮਮਤਾ ਵਾਲੇ ਸੰਸਾਰ ਪਰਿਵਾਰਾਂ ਵਿੱਚ ਚਾਹੇ ਰਹਿੰਦੇ ਨੇ, ਉਹਨਾਂ ਦਾ ਮਨ ਕਦੇ ਚਿੱਕੜ ਦੇ ਵਿੱਚ ਭਿੱਜਦਾ ਨਹੀਂ ਹੈ, ਕਮਲ ਦੀ ਨਿਆਈ ਨਿਰਲੇਪ ਰੱਖਦੇ ਆਪਣੇ ਮਨ ਨੂੰ, ਉਪਰਾਮ ਹੋ ਕੇ ਰਹਿੰਦੇ ਜਿਉਂ ਕਮਲ ਰਹੇ ਵਿੱਚ ਪਾਣੀ ਹੈ। ਐਸੇ ਗੁਰਮੁਖ ਪਿਆਰਿਆਂ ਦਾ ਜੀਵਨ ਕਮਲ ਦੇ ਫੁੱਲਾਂ ਵਰਗਾ ਨਿਰਲੇਪ ਹੁੰਦਾ, ਕਮਲ ਦੇ ਫੁੱਲਾਂ ਵਿੱਚ ਕੋਮਲਤਾ ਹੁੰਦੀ, ਗੁਰਮੁਖ ਦਾ ਹਿਰਦਾ ਵੀ ਕੋਮਲ ਬਣ ਜਾਂਦਾ, ਕਮਲ ਦੇ ਫੁੱਲਾਂ ਦੇ ਵਿੱਚੋਂ ਸਾਧ ਸੰਗਤ ਜੀ ਜਿਹੜੇ ਧੂੜੇ ਵਿੱਚ ਸੁਗੰਧੀ ਹੁੰਦੀ, ਗੁਰਸਿੱਖ ਦਾ ਹਿਰਦਾ ਰੂਪ ਜਿਹੜਾ ਫੁੱਲ ਹੈ ਉਹਦੇ ਵਿੱਚ ਭਾਉ ਭਗਤੀ ਦੀ ਸੁਗੰਧੀ ਬਣ ਜਾਂਦੀ ਹੈ। ਐਸਾ ਗੁਰੂ ਦੇ ਪਿਆਰੇ ਦਾ ਜੀਵਨ ਕਮਲ ਦੇ ਫੁੱਲ ਵਰਗਾ ਮੋਹ ਮਮਤਾ ਦੇ ਚਿੱਕੜ ਤੋਂ ਨਿਰਲੇਪ ਦੇਖਿਆ ਜਾਂਦਾ।
ਐਸੇ ਭਗਤ ਮਿਲਹਿ ਜਨ ਨਾਨਕ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਐ ਸਿੱਧ ਨਾਥੋ, ਇਸ ਤਰ੍ਹਾਂ ਦੀ ਭਗਤੀ ਕਰਨ ਵਾਲੀ, ਪ੍ਰੇਮਾ ਭਗਤੀ ਜਿਹੜੇ ਕਰਦੇ ਪਰਮਾਤਮਾ ਦੇ ਪਿਆਰੇ ਭਗਤ ਹਨ, ਜਿਹੜੇ ਪਰਮੇਸ਼ਰ ਵਾਹਿਗੁਰੂ ਨੂੰ ਮਿਲ ਜਾਂਦੇ, ਗੁਰੂ ਦੀ ਸੰਗਤ ਕਰਕੇ ਸ਼ਬਦ ਦਾ ਅਭਿਆਸ ਕਰਕੇ ਪਰਮਾਤਮਾ ਵਿੱਚ ਏਕਤਾ ਪਾ ਲੈਂਦੇ ਹਨ।
ਤਿੰਨ ਜਮ ਕਿਆ ਕਰੇ,
ਉਹਨਾਂ ਦੇ ਤਾਈ ਜਿਹੜਾ ਜਮ ਜਮ ਦੂਤ ਹੈ, ਕਿਆ ਕਰੇ ਉਹ ਕੀ ਕਰਨਾ ਕਰੇਗਾ, ਦੂਰ ਰਹੀ ਉਹ ਜਨ ਤੇ ਬਾਟ, ਸਾਡੇ ਵਰਗਿਆਂ ਕੋਲ ਜਮ ਆਉਂਦੇ ਨੇ, ਕੁੱਟ ਮਾਰ ਕਰਦੇ, ਖਿੱਚਾ ਤੂਹੀ ਕਰਦੇ ਨੇ, ਤੇ ਪਰੰਤੂ ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਚਿੰਤਨ ਕੀਤਾ, ਸਿਮਰਨ ਕੀਤਾ, ਉਹਨਾਂ ਦੇ ਤਾਂ ਨੇੜੇ ਵੀ ਨਹੀਂ ਜਮ ਆਉਂਦਾ ਹੈ। ਉਥੇ ਤਾਂ ਦੇਵ ਗਣ ਦੇਵ ਰੂਹਾਂ ਸਤਕਾਰ ਵਜੋਂ ਲੈ ਕਰਕੇ ਤੁਰਦੀਆਂ, ਕਿੰਨੇ ਅਭਿਆਸੀ ਪੁਰਸ਼ਾਂ ਨੂੰ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਸਤਿਗੁਰੂ ਪਾਤਸ਼ਾਹ ਆਪਣੇ ਸਿੰਘਾਂ ਨੂੰ ਭੇਜ ਕੇ ਉਹਨਾਂ ਨੂੰ ਲੈਣ ਵਾਸਤੇ ਭੇਜਦੇ ਨੇ। ਇਸ ਤਰ੍ਹਾਂ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਇਹ ਪਰਮ ਪਵਿੱਤਰ ਉਪਦੇਸ਼ ਉਸ ਵੇਲੇ ਸੁਮੇਰ ਪਰਬਤ ਤੇ ਬੈਠੇ ਸਿੱਧ ਨਾਥਾਂ ਨੂੰ ਬਖਸ਼ੇ ਨੇ, ਅੱਜ ਸਾਨੂੰ ਸਮੁੱਚੀਆਂ ਸੰਗਤਾਂ ਨੂੰ ਸਾਂਝਾ ਉਪਦੇਸ਼ ਬਖਸ਼ਿਆ ਹੈ। ਸੋ ਆਓ ਹੁਣ ਸਾਧ ਸੰਗਤ ਜੀ, ਜੋ ਲੜੀਵਾਰ ਕਥਾ ਵਿਚਾਰ ਪਾਵਨ ਸਥਾਨਾਂ ਤੇ ਚੱਲ ਰਹੀ, ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰੀਏ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਇੱਕ ਹੈ, ਓਅੰਕਾਰ ਸਮੂਹ ਜੀਵਾਂ ਦਾ ਉਹ ਪ੍ਰਕਾਸ਼ਕ ਹੈ, ਸਤ ਸੱਚਾ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ऐसे एको अंकार परमात्मा दी प्राप्ति सतगुरां दी प्रसाद कृपा दे नाल हुंदी है।
राम कली की वार महला तीजा।
राम कली राग दे अंदर जेड़ी ए वार है, वार दा अर्थ हुंदा जास। जेड़ा ए जास कीता है इस वार दे अंदर ए महला तीजा। तीसरे पातशाह धन श्री गुरु अमरदास साहेब महाराज जी दी ए वार है। वार दा अर्थ हुंदा जास, वार दा अर्थ हुंदा है पौड़ियां। जिन्निया भी पौड़ियां राम कली दी इस वार दियां आउणगियां ए सारियां तीसरे पातशाह गुरु अमरदास महाराज जी दियां उचारण कीतियां ने। सलोक हन, महले आउणगे, ए बखो बखरे तब्दील हुंदे रहणगे जिहड़े जिहड़े सतगुरु पातशाह दे उचारण कीते ने। परंतु जिन्निया वार पौड़ियां ने तीसरे पातशाह गुरु अमरदास महाराज जी दियां उचारण कीतियां हन।
जो दवीर पूर बाणी की तुनी।
ए साध संगत जेड़ी वार है, वार दियां जिन्निया भी धुना हन वारां दियां, ए छेवे पातशाह गुरु हरगोबिंद साहेब महाराज जी नूं जदों ढाडी नथे ते अब्दुल्ले ने श्री अकाल तख्त साहिब जी दे हेठां खड़ के सन्मुख खड़िया होके सुनाईयां ते सतगुरु जी ने ए फिर धुनिया जेड़ियां सी गुरबाणी दे अंदर दर्ज करन दा भाई गुरदास साहिब जी नूं हुक्म कीता। ए जेड़ी वार है राम कली दी, ए जदों ढाडियां ने सतगुरु पातशाह दे सन्मुख जोधे अते वीर दी जेड़ी वार सुनाई। ए जेड़ा जोधा ते वीरा सी ए दोवें सके भरा सन, बड़ी इन्हां दी धाक सी इलाके दे अंदर। पूरबाणी इन्हां दा पिता सी, पूरबाणी दे पुत्र सी जोधा ते वीरा, ते ए लखी जंगल दे इलाके दे विच ढाड भी बन करके रह रहे सन दोवें भरा। जेड़ा कुछ अकबर दे कोल साध संगत जी काबल दे अमीर लोक कोई गुलदस्ते भेजदे सन, कोई मेवे भेजदे सी, कोई माया कठी करके जमीना दा हाला भेजदे सी, ए जोधा ते वीरा दोवे जाने रास्ते विच खो लैंदे लुट लैंदे सन। बड़ी धाक इन्हां दी बनी हुई सी। अकबर ने वेख्या कि काबल दे इलाके विचों बेअंत प्रकार दे मेवे पदार्थ माया ते होर अनेकां वस्तुआं मैनू लोक भेजदे ने, ए मेरे कोल दिल्ली तक क्यों नहीं पहुंचदियां, रास्ते विच केड़ा बंदा इन्हां कोलों खो लैंदा लुट लैंदा। ते फिर सिपाही लोकां ने दस्या भी जिहड़ा जोधा ते वीरा ए दोवें बड़े बहादुर सूरमे ने, लखी जंगल दे इलाके विच रहिंदे ने, उत्थे सब कुछ लुट लैंदे खो लैंदे ने। कहिंदे जी बड़े बहादुर ने, इन्हां दा कोई मुकाबला नहीं कर सकदा। फिर उस वेले अकबर ने सेना भेजी भी जाओ, सेना नूं कहा 5000 सेना सी भी उन्हां ते जाके हमला करो, खत्म करो उन्हां नूं। 5000 सेना दा दोहां भरावां ने ऐसा डट के मुकाबला कीता कि उत्थे भी दोहां दी फतेह होई। फिर अकबर आप चल के नाल होर बेअंत सेना लेके आया ते ओ सेना भी डरदी हुई इन्हां दे सामने ना हो सकी। अकबर ने सोचिया भी ओ दिन दूर नहीं जितने दोवें भरा जोधा ते वीरा इन्हां ने दिल्ली दे तख्त ते कब्जा कर लेना, ये राज ले जाणगे सारा कुछ। फिर उन्हें बहुत ज्यादा दलां दे दल कठे करके सारी हुकूमत कठी करके इन्हां दोहां भरावां नूं आ करके घेरेबंदी विच लै लिया। घेरे विच पा करके फिर दोहां नूं उत्थे साध संगत शहीद कीता। ओ जिहड़ी इन्हां दी बहादरी सी दोहां दी, ओ गुरु हरगोबिंद साहिब जी दे सामने ढाडियां नथे ते अब्दुल्ले ने वार दे विच पा करके गाई। गुरु हरगोबिंद साहिब जी ने जदों इन्हां दी बहादरी दी वार सुनी तां उस वेले बचन कर दिते कि राम कली दी जिहड़ी वार है, तीसरे पातशाह गुरु अमरदास महाराज जी दियां जिहड़ियां वार पौड़ियां ने, इह जोधा वीर है ते पूरबाणी दे जिहड़े पुत्र ने उन्हां दी धुनी दे नाल मिला के गाईआं जाण। साध संगत इस वास्ते फिर इह जिहड़ी वार है, इह जोधा वीर है पूरबाणी की धुनी, ਇਹ ਹੈਡਿੰਗ ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਦਰਜ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਤੋਂ ਇਹ ਸ਼ਬਦ ਸਤਿਗੁਰੂ ਪਾਤਸ਼ਾਹ ਨੇ ਲਿਖਾਏ। ਸੋ ਅੱਗੇ ਗਰੀਬ ਨਵਾਜ਼ ਸਤਿਗੁਰੂ ਜੀ ਉਚਾਰਨ ਕਰਦੇ ਹਨ।
ਸਲੋਕ ਮਹੱਲਾ ਤੀਜਾ।
ਸਲੋਕ ਦਾ ਅੱਖਰੀ ਅਰਥ ਹੁੰਦਾ ਸਵੈ ਲੋਕ ਦੀ ਪ੍ਰਾਪਤੀ ਕਰਵਾਉਣ ਵਾਲੇ ਬਚਨ। ਜਿਨ੍ਹਾਂ ਬਚਨਾਂ ਨੂੰ ਸੁਣ ਕੇ ਕਮਾ ਕੇ ਮੰਨਣ ਵਿਚ ਲਿਆ ਕੇ ਨਿੱਜੀ ਲੋਕ ਦੀ ਪ੍ਰਾਪਤੀ ਕਰ ਸਕਦਾ ਜੀਵ, ਐਸਾ ਜਿਹੜਾ ਇਹ ਸਲੋਕ ਹੈ ਇਹ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ।
ਸਤਿਗੁਰ ਸਹਿਜ ਦਾ ਖੇਤ ਹੈ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਹੜੇ ਸਤਿਗੁਰੂ ਹੋਇਆ ਕਰਦੇ ਭਾਈ ਉਹ ਸਹਿਜ ਗਿਆਨ ਸ਼ਾਂਤੀ ਹਰ ਪ੍ਰਕਾਰ ਦੇ ਸੁੱਖਾਂ ਦਾ ਇੱਕ ਖੇਤ ਹੁੰਦੇ ਨੇ। ਖੇਤ ਦੇ ਅੰਦਰ ਜਿਹੜਾ ਕੁਝ ਬੀਜਾਂਗੇ ਉਹੀ ਪੈਦਾ ਹੋਵੇਗਾ ਉੱਗੇਗਾ। ਗੁਰੂ ਦੇ ਕੋਲ ਜਿਹੋ ਜਿਹੀ ਭਾਵਨਾ ਲੈ ਕੇ ਜਾਓਗੇ ਉਹੋ ਜਿਹਾ ਫਲ ਤੁਹਾਨੂੰ ਮਿਲ ਜਾਣਾ। ਭਗਤੀ ਵਾਲੀ ਭਾਵਨਾ ਲੈ ਕੇ ਅਰਦਾਸ ਕਰੋਗੇ ਸਤਿਗੁਰੂ ਭਗਤ ਬਣਾ ਕੇ ਰੱਖ ਦੇਣਗੇ। ਸੰਤ ਦੀ ਆਸਥਾ ਲੈ ਕੇ ਜਾਵੋਗੇ ਮੇਰੇ ਅੰਦਰ ਸਿਮਰਨ ਚੱਲ ਪਵੇ ਉੱਚ ਕੋਟੀ ਦਾ ਤੈਨੂੰ ਸੰਤ ਬਣਾ ਦੇਣਗੇ ਸਤਿਗੁਰੂ ਜੀ। ਜਿਹਾ ਮਨੋਰਥ ਕਰ ਆਰਾਧੇ ਸੋ ਸੰਤਨ ਤੇ ਪਾਵੇ। ਸਤਿਗੁਰੂ ਪਾਤਸ਼ਾਹ ਸਹਿਜ ਜਿਹੜਾ ਗਿਆਨ ਦਾ ਸਹਿਜ ਸ਼ਾਂਤੀ ਦਾ ਸਹਿਜ ਕਹੀਏ ਤਮਾਮ ਸੁੱਖਾਂ ਦਾ ਇੱਕ ਖੇਤ ਹਨ।
ਜਿਸ ਨੂੰ ਲਾਏ ਭਾਉ।
ਜਿਸ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਅਕਾਲ ਪੁਰਖ ਪਰਮਾਤਮਾ ਦਾ ਭਾਉ ਪ੍ਰੇਮ ਲਾਉਂਦੇ ਨੇ ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਦੀ ਸੰਗਤ ਮਿਲਦੀ ਹੈ। ਜਿਨ੍ਹਾਂ ਨੂੰ ਪਰਮਾਤਮਾ ਦਾ ਭਾਉ ਪ੍ਰੇਮ ਲਾਉਣਾ ਹੋਵੇ।
ਨਾਓ ਬੀਜੈ ਨਾਓ ਉਗਵੈ।
ਜਿਹੜੇ ਗੁਰੂ ਦੇ ਪਿਆਰੇ ਗੁਰਮੁਖ ਹਨ ਗੁਰੂ ਦੀ ਸੰਗਤ ਦੇ ਵਿੱਚ ਜਾ ਕਰਕੇ ਉੱਥੇ ਨਾਮ ਬੀਜਦੇ ਨੇ, ਨਾਮ ਜਪਦੇ ਨੇ, ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰਦੇ ਨੇ। ਫਿਰ ਨਾਉ ਉਗਵੈ ਉਹਨਾਂ ਦੇ ਅੰਦਰ ਫਿਰ ਨਾਮ ਹੀ ਉਗਦਾ ਪੈਦਾ ਹੁੰਦਾ। ਬੀਜਣਾ ਕੀ ਹੈ? ਜਿਹੜਾ ਗੁਰੂ ਦੀ ਸੰਗਤ ਵਿੱਚ ਬੈਠ ਕੇ ਸ਼੍ਰਵਣ ਕਰਨਾ ਨਾਮ ਨੂੰ, ਇਹ ਬੀਜ ਬੀਜਣਾ ਹੈ। ਫਿਰ ਉਹਦਾ ਉਗਣਾ ਕੀ ਹੈ? ਜਿਹੜਾ ਮੰਨਣ ਕਰਨਾ ਜ਼ਿੰਦਗੀ ਵਿੱਚ ਪ੍ਰੈਕਟੀਕਲ ਕਰਨਾ ਵੀ ਜਿਹੜੇ ਬਚਨ ਕਹੇ ਨੇ ਗੁਰੂ ਸਾਹਿਬ ਨੇ ਇਹ ਦੂਜੇ ਵਾਸਤੇ ਨੀ ਮੇਰੇ ਵਾਸਤੇ ਨੇ। ਜੇ ਬੰਦਾ ਹਰ ਕੋਈ ਇਹੀ ਸੋਚਣ ਲੱਗ ਜਾਵੇ ਵੀ ਮੇਰੇ ਮਨ ਨੂੰ ਗੁਰੂ ਸਾਹਿਬ ਸਿੱਖਿਆ ਦਿੰਦੇ, ਜਿੱਦਣ ਮੇਰਾ ਮਨ ਸਾਫ਼ ਹੋ ਗਿਆ ਸਾਰੀ ਦੁਨੀਆ ਸਾਫ਼ ਦਿਸੇਗੀ। ਇਹ ਤਾਂ ਜਿਸ ਤਰ੍ਹਾਂ ਦੀ ਬਿਰਤੀ ਹੁੰਦੀ ਉਸ ਤਰ੍ਹਾਂ ਦੀ ਸ੍ਰਿਸ਼ਟੀ ਦਿਸਦੀ ਹਰ ਬੰਦੇ ਨੂੰ। ਨਾਮ ਜਿਹੜਾ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਹੈ, ਜਦੋਂ ਸਾਧ ਸੰਗਤ ਸੁਣਦੇ ਨੇ ਇਹ ਬੀਜਣਾ ਹੈ, ਨਾਮ ਦਾ ਮੰਨਣ ਕਰਨਾ, ਇਹ ਗੁਰਸਿੱਖ ਦੇ ਅੰਦਰ ਉਗਦਾ ਹੈ, ਪੁੰਗਰਨ ਲੱਗ ਜਾਂਦਾ।
ਨਾਮੇ ਰਹਿ ਸਮਾਏ।
ਫਿਰ ਗੁਰੂ ਦੇ ਪਿਆਰੇ ਜਦੋਂ ਨਿਧਿਆਸਨ ਕਰਦੇ ਨੇ, ਨਿਧਿਆਸਨ ਹੁੰਦਾ ਪੁਨਾ ਪੁਨਾ ਸਰੂਪ ਦੇ ਵਿੱਚ ਟਿਕਾ ਕੇ ਮਨ ਨੂੰ ਰੱਖਣਾ, ਫਿਰ ਧਿਆਨ ਨਿਕਲ ਜਾਣਾ, ਫਿਰ ਖਿੱਚ ਕੇ ਲਿਆਉਣਾ, ਫਿਰ ਨਿਕਲ ਜਾਣਾ, ਫਿਰ ਧਿਆਨ ਜੋੜਨਾ, ਇਹਨੂੰ ਨਿਧਿਆਸਨ ਕਹਿੰਦੇ ਨੇ। ਇਸ ਤਰ੍ਹਾਂ ਜਿਹੜਾ ਪਰਮਾਤਮਾ ਵਾਹਿਗੁਰੂ ਜੀ ਦੇ ਸਰੂਪ ਦੀ ਐਸੀ ਸਖਿਆਤਤਾ ਵਾਸਤੇ ਸ਼ਬਦ ਦੀ ਕਮਾਈ ਕਰਦੇ ਨਿਧਿਆਸਨ ਅਵਸਥਾ ਤੇ ਚਲੇ ਜਾਂਦੇ, ਉਹ ਫਿਰ ਨਾਮ ਦੇ ਵਿੱਚ ਹੀ ਸਮਾਏ ਰਹਿੰਦੇ, ਲੀਨ ਹੋਏ ਰਹਿੰਦੇ ਹਨ।
ਹਉਮੈ ਇਹੋ ਬੀਜ ਹੈ।
ਜਿਹੜਾ ਜੀਵ ਦੇ ਅੰਦਰ ਹਉਮੈ ਪਈ ਹੋਈ ਵੀ ਮੈਂ ਕੀਤਾ ਹੈ, ਮੈਂ ਕਰਦਾ, ਮੇਰੇ ਕਰਕੇ ਹੋਵੇਗਾ, ਇਹ ਹਉਮੈ ਦਾ ਬੀਜ ਜੀਵ ਦੇ ਅੰਦਰ ਪਿਆ ਹੈ। ਹੋਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ ਕਠਾਏ। ਸਤਿਗੁਰੂ ਕਹਿੰਦੇ ਹੋਮ ਵਿੱਚ ਆਇਆ, ਹੋਮ ਵਿੱਚ ਗਇਆ, ਹੋਮ ਵਿੱਚ ਜੰਮਿਆ, ਹੋਮ ਵਿੱਚ ਮੋਆ। ਆਉਣਾ ਜਾਣਾ ਜੰਮਣਾ ਮਰਨਾ ਹੋਮੇ ਕਰਕੇ ਹੈ। ਇਹ ਹੋਮੇ ਦਾ ਜਿਹੜਾ ਬੀਜ ਜੀਵ ਦੇ ਅੰਦਰ ਬੀਜਿਆ ਗਿਆ, ਸੂਖਮ ਹੋਮੇ ਅੰਦਰੋਂ ਨਿਕਲਦੀ ਨਹੀਂ।
ਸਹਸਾ ਗਿਆ ਵਿਲਾਏ।
ਫਿਰ ਤਿੰਨ ਪ੍ਰਕਾਰ ਦੇ ਸਹਸਾ ਸ਼ੰਕੇ ਹੁੰਦੇ ਜੀਵ ਦੇ ਮਨ ਵਿੱਚ, ਪ੍ਰਮਾਣ ਗਤ, ਪਰਮੇਹ ਗਤ ਤੇ ਵਿਪਰਜੈ ਗਤ ਸ਼ੰਕਾ ਹੈ। ਜਦੋਂ ਕੋਈ ਨਾਮ ਦੇ ਵਿੱਚ ਸਮਾ ਜਾਂਦਾ ਸਾਧ ਸੰਗਤ, ਉਹਦੀ ਹੋਮੇ ਵੀ ਅੰਦਰੋਂ ਨਿਕਲ ਜਾਂਦੀ ਚਲੀ ਜਾਂਦੀ। ਤੇ ਨਾਲ ਜਿਹੜਾ ਸ਼ੰਕੇ ਨੇ ਤਿੰਨ ਪ੍ਰਕਾਰ ਦੇ, ਇਹ ਵੀ ਗਿਆ ਚਲੇ ਜਾਂਦੇ, ਬੁਲਾਏ ਦਾ ਅਰਥ ਨਸ ਜਾਂਦੇ ਨੇ, ਦੂਰ ਹੋ ਜਾਂਦੇ,
ਨਾ ਕਿਛ ਬੀਜੈ ਨਾ ਉਗਵੈ।
ਗੁਰਮੁਖ ਪਿਆਰਾ, ਨਾ ਤਾਂ ਕੋਈ ਸਾਧ ਸੰਗਤ ਕਿਸੇ ਪ੍ਰਕਾਰ ਦਾ ਸਕਾਮ ਕਰਮਾਂ ਦਾ ਬੀਜ ਬੀਜਦਾ ਹੈ। ਦੋ ਤਰ੍ਹਾਂ ਦੇ ਕਰਮ ਹੁੰਦੇ, ਸਕਾਮ ਕਰਮ ਹੁੰਦੇ ਕਾਮਨਾ ਰੱਖ ਰੱਖ ਕੇ ਕਰਨੇ, ਮੈਂ ਆਹ ਕਰਾਂਗਾ ਜੀ ਮੇਰਾ ਆਹ ਹੋ ਜਾਵੇ, ਮੈਂ ਆਹ ਕਰਾਂਗਾ, ਇੱਛਾ ਰੱਖ ਕੇ ਕਰਨਾ। ਜਿਹੜੇ ਗੁਰਮੁਖ ਹੁੰਦੇ ਉਹ ਐਸੀ ਇੱਛਾ ਰੱਖ ਕੇ ਨਹੀਂ ਕਰਦੇ, ਨਿਰ ਇੱਛਿਤ ਹੋ ਕੇ ਕਰਦੇ ਨੇ, ਜਿਹਨੂੰ ਨਿਸ਼ਕਾਮ ਕਰਮ ਕਿਹਾ ਜਾਂਦਾ। ਗੁਰੂ ਦੇ ਪਿਆਰੇ ਨਾ ਕਿਛ ਬੀਜੇ, ਨਾ ਤਾਂ ਕੋਈ ਸਕਾਮ ਕਰਮਾਂ ਨੂੰ ਬੀਜਦੇ ਕਰਦੇ ਹਨ, ਨਾ ਉਗਵੈ। ਜਦੋਂ ਬੀਜ ਬੀਜਿਆ ਹੀ ਕੋਈ ਨਹੀਂ ਤੇ ਉਗਣਾ ਕੀ ਹੈ? ਫਿਰ ਸਾਧ ਸੰਗਤ ਗੁਰਮੁਖਾਂ ਦੇ ਅੰਦਰ ਜਿਹੜੇ ਸਕਾਮ ਕਰਮ ਕੀਤੇ ਨੇ ਉਹਦਾ ਫਿਰ ਅੱਗੇ ਉਗਣਾ ਹੈ, ਜਿਹੜਾ ਨਰਕਾਂ ਤੇ ਸੁਰਗਾਂ ਵਿੱਚ ਜਾਣਾ। ਦੁੱਖ ਤੇ ਸੁੱਖ ਭੋਗਣੇ ਜੀਵ ਨੇ, ਇਹ ਵੀ ਸਾਧ ਸੰਗਤ ਕਦੇ ਪੁੰਗਰਦੇ ਨਹੀਂ ਹਨ।
ਜੋ ਬਖਸ਼ੇ ਸੋ ਖਾਏ,
ਉਹਨਾਂ ਗੁਰਮੁਖਾਂ ਦੀ ਤਾਂ ਇਹ ਭਾਵਨਾ ਬਣ ਜਾਂਦੀ, ਕਹਿੰਦੇ ਸਾਨੂੰ ਸ਼ਬਦ ਦਾ ਜਿਹੜਾ ਰਸ ਦੇ ਦਿੱਤਾ ਪਰਮਾਤਮਾ ਵਾਹਿਗੁਰੂ ਜੀ ਨੇ, ਜਿਹੜੀ ਬਖਸ਼ਿਸ਼ ਕਰ ਦਿੱਤੀ, ਸੋ ਖਾਏ ਭਾਈ ਉਹੀ ਖਾਣਾ ਕਰਦੇ ਹਾਂ। ਜਿਹੜਾ ਕੁਝ ਕਰਮਾਂ ਨਾਲ ਪਰਮਾਤਮਾ ਨੇ ਦਿੱਤਾ ਉਹੀ ਗੁਰਮੁਖ ਵਰਤਦੇ ਨੇ, ਤੇ ਕਰਮਾਂ ਤੋਂ ਉੱਚੇ ਉੱਠ ਕੇ ਕੁਝ ਨਹੀਂ ਕਰਦੇ। ਫਿਰ ਐਸੇ ਗੁਰੂ ਪਿਆਰਿਆਂ ਨੂੰ ਨਾ ਤੇ ਜੰਮਣਾ ਨਾ ਮਰਨਾ ਹੁੰਦਾ, ਨਾ ਸਾਧ ਸੰਗਤ ਕੋਈ ਦੁੱਖ, ਨਾ ਜਿਹੜਾ ਕੋਈ ਸੁੱਖ ਦੁਨੀਆਂ ਦਾ। ਇਸ ਪ੍ਰਕਾਰ ਇਹ ਦੁੱਖਾਂ ਸੁੱਖਾਂ ਤੋਂ ਨਿਰਲੇਪ ਹੋ ਜਾਂਦੇ, ਇਹ ਗੁਰਮੁਖ ਪਿਆਰੇ ਦੀ ਅਵਸਥਾ ਬਣ ਜਾਂਦੀ ਹੈ।
ਸੇਤੀ ਅੰਬ ਰਲਿਆ,
ਅੰਬੇ ਦਾ ਅਰਥ ਹੁੰਦਾ ਪਾਣੀ, ਤੇ ਇੱਕ ਸਮੁੰਦਰ ਦਾ ਪਾਣੀ ਹੈ, ਤੇ ਉਹਦੇ ਵਿੱਚ ਜਾ ਕੇ ਅੰਬ ਰਲਿਆ, ਇੱਕ ਖੂਹ ਦਾ ਪਾਣੀ ਮਿਲ ਗਿਆ, ਦੋ ਪਾਣੀ ਇਕੱਠੇ ਹੋ ਜਾਣਾ ਕੀਤੇ।
ਬਾਹੜ ਨਾਨਕ ਸਿਆ ਜਾਏ,
ਫਿਰ ਜੀਵ ਕਹੇ ਹੁਣ ਸਮੁੰਦਰ ਤੇ ਖੂਹ ਦੇ ਪਾਣੀ ਨੂੰ ਵੱਖੋ ਵੱਖਰਾ ਕਰ ਦਿਆਂਗਾ, ਪਾਣੀ ਵਿੱਚ ਪਾਣੀ ਮਿਲਿਆ, ਕਦੇ ਵੱਖਰਾ ਨਹੀਂ ਹੋਣਾ। ਇਸੇ ਤਰ੍ਹਾਂ ਸਮੁੰਦਰ ਦੀ ਨਿਆਈ ਬ੍ਰਹਮ ਸਰੂਪ ਪਰਮਾਤਮਾ ਵਾਹਿਗੁਰੂ ਹੈ, ਤੇ ਨਹਿਰ ਜਾਂ ਇੱਕ ਖੂਹ ਦੀ ਨਿਆਈ ਇਹ ਜੀਵ ਦੀ ਕਲਾ ਹੈ। ਜਿਹੜੀ ਜੀਵ ਦੇ ਅੰਦਰ ਐਸੀ ਪਰਮਾਤਮਾ ਨੇ ਚੇਤਨ ਸੱਤਾ ਰੱਖੀ ਹੋਈ, ਜਦੋਂ ਜਾ ਕੇ ਜੀਵ ਕਲਾ ਪਰਮਾਤਮਾ ਵਾਹਿਗੁਰੂ ਜੀ ਦੇ ਅੰਦਰ ਮਿਲ ਜਾਂਦੀ, ਆਤਮਾ ਪਰਮਾਤਮਾ ਵਿੱਚ ਜਾ ਕੇ ਮਿਲ ਜਾਂਦੀ, ਬਹੁੜ ਨਾ ਨਿਕਸਿਆ ਜਾਏ, ਮੁੜ ਕਰਕੇ ਇਹ ਜਿਹੜੀ ਆਤਮਾ ਪਰਮਾਤਮਾ ਤੋਂ ਨਿਰਾਲੀ ਨਹੀਂ ਹੁੰਦੀ, ਉਸ ਪਰਮਾਤਮਾ ਦੇ ਰੂਪ ਦੇ ਵਿੱਚ ਹੀ ਅਭੇਦ ਹੋ ਜਾਂਦੀ, ਪਾਣੀ ਵਿੱਚ ਪਾਣੀ ਮਿਲਣ ਵਾਂਗ।
ਨਾਨਕ ਗੁਰਮੁਖ ਚਲਤ ਹੈ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਗੁਰਮੁਖ ਨੇ ਉਹ ਤਾਂ ਸੰਸਾਰ ਨੂੰ ਇੱਕ ਚਲਤ ਕੌਤਕ ਸਮਝਦੇ ਨੇ, ਇਹ ਕੌਤਕ ਹੋ ਰਿਹਾ, ਦੁਨੀਆਂ ਦਾ ਤਮਾਸ਼ਾ ਹੋ ਰਿਹਾ,
ਵੇਖੋ ਲੋਕਾਂ ਆਏ,
ਇਹ ਦੁਨੀਆਂ ਦੇ ਲੋਕੋ ਤੁਸੀਂ ਵੀ ਤਮਾਸ਼ਾ ਵੇਖਣਾ ਚਾਹੁੰਦੇ ਦੁਨੀਆਂ ਦਾ ਤਾਂ ਗੁਰੂ ਦੀ ਸੰਗਤ ਵਿੱਚ ਆ ਜਾਓ, ਫਿਰ ਗੁਰੂ ਦੀ ਸੰਗਤ ਦੇ ਵਿੱਚ ਇਹ ਪਤਾ ਲੱਗੇਗਾ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਕਲਗੀਧਰ ਪਾਤਸ਼ਾਹ ਦੇ ਬਚਨਾਂ ਤੋਂ ਪਤਾ ਲੱਗਣਾ ਵੀ ਦੁਨੀਆਂ ਦਾ ਸੱਚਮੁੱਚ ਹੀ ਤਮਾਸ਼ਾ ਹੈ, ਕਿੰਨੇ ਹੱਸੇ ਜਾਂਦੇ, ਕਿੰਨੇ ਰੋਂਦੇ, ਕਿੰਨਿਆਂ ਦੇ ਬਹਿਣ ਪੈਂਦੇ, ਕਿੰਨੇ ਸੋਹਲੇ ਗਾਉਂਦੇ ਨੇ, ਕਿੰਨੇ ਦੁਖੀ ਤੇ ਕਿੰਨੇ ਸੁਖੀ ਹੋ ਰਹੇ, ਕਿੰਨੇ ਜੰਮਦੇ ਤੇ ਕਿੰਨੇ ਮਰੀ ਜਾਂਦੇ ਨੇ, ਇਹ ਤਮਾਸ਼ਾ ਹੈ ਪਰਮਾਤਮਾ ਵਾਹਿਗੁਰੂ ਜੀ ਦਾ, ਜਿਹੜਾ ਚਲਤ ਕੌਤਕ ਹੈ। ਗੁਰੂ ਦੀ ਸੰਗਤ ਵਿੱਚ ਆ ਕੇ ਦੁਨੀਆਂ ਦੇ ਲੋਕੋ ਤੁਸੀਂ ਵੀ ਵੇਖ ਲੈਣਾ ਕਰੋ,
ਲੋਕ ਵੇਖੈ ਬੱਪੜਾ,
ਪਰੰਤੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਬੱਪੜਾ ਜਿਹੜੇ ਇਹ ਵਿਚਾਰੇ ਲੋਕ ਨੇ ਇਹ ਕਿਵੇਂ ਵੇਖ ਸਕਦੇ ਨੇ ਤਮਾਸ਼ੇ ਨੂੰ,
ਜਿਸ ਨੂੰ ਸੋਝੀ ਨਾਹੀ,
ਜਿਨ੍ਹਾਂ ਨੂੰ ਸੋਝੀ ਨਹੀਂ ਹੈ, ਗਿਆਤ ਨਹੀਂ ਹੈ, ਜਿਨ੍ਹਾਂ ਨੂੰ ਖਬਰ ਨੀ, ਪੂਰੇ ਗੁਰੂ ਦੀ ਵਡਿਆਈ ਦਾ ਹੀ ਨੀ ਪਤਾ ਲੱਗਿਆ, ਜਿਨ੍ਹਾਂ ਨੂੰ ਸਾਧ ਸੰਗਤ ਦੀ ਵਿਸ਼ੇਸ਼ਤਾ ਦਾ ਨੀ ਪਤਾ ਲੱਗਿਆ ਵੀ ਵਿੱਚ ਸੰਗਤ ਹਰ ਪ੍ਰਭ ਵਸਿਆ ਜੀਉ, ਬੈਠ ਕੇ ਤਾਂ ਵੇਖ ਕਦੇ ਸੰਗਤ ਦੇ ਅੰਦਰ, ਉੱਥੇ ਤੈਨੂੰ ਪਰਮਾਤਮਾ ਦੇ ਦੀਦਾਰ ਹੋਣਗੇ। जिन्हां नूं ए सोझी नहीं है ओ बेचारे लोग किवें वेख सकदे हन।
जिस वेखाले सो वेख,
जिस नूं मेरा अकाल पुरख परमात्मा वाहिगुरु आप कृपा करके साध संगत बख्शिश कर दिंदा, अपना स्वरूप जी नूं बखाउंदा है, ओही वेखदे ने। दूसरियां दियां ते साध संगत अंदरलियां अखां ही नहीं खुलदियां। नानक से अखड़िया बयान जिन्नी दसंदो मां परी, ते ऐसा मन ते बुद्धि रूप नेत्र ओदे विच विचार दी जोत भी चाहीदी है, जिनू परमात्मा दिखाउंदा ओ वेख लैंदे।
जिस वसिया मन माही,
जेड़े गुरमुख प्यारे वेखदे ने जिन्हां दे मन अंदर परमात्मा वाहिगुरु परमात्मा दा नाम गुरु दी कृपा साध संगत करके बस जांदा।
महला तीजा,
तीसरे पातशाह गुरु अमरदास महाराज जी उचारण करदे हन।
मन मुख दुख का खेत है,
ये जेड़ा मन मुख बंदा है एदा शरीर ता भाई दुखां दा ही खेत बनिया होया।
दुख बीजे दुख खाए,
मन मुख बंदा अपने शरीर रूपी खेत विच दुख बीज दा बीजना की दूजियां नूं दुख देने, ए दुख बीजने ने फिर जदों ओनू खाए खाने पैंदे ने, दुख झलने पैंदे, फिर चीकां निकलदियां ने। मनमुख बंदे ने शरीर रूपी खेत दे अंदर दूजियां नूं दुख देण दे बीज बीजे ने, फिर आप नूं भी दुखी बढ़ने पैणगे, खाने पैणगे।
दुख विच जम्मै दुख मरै,
जदों मनमुख बंदा जम्मै जमदा है ते माता दे उदर विच पुठा लटकण दा दुख है, उदों भी दुख विच जमदा। जदों मरै मरदा है ते पापी कर्म कमावदे करदे हाए हाए। देखिया करो अंतला समा किवें हुंदा मनमुख बंदे दा, मरन लग्या भी बहुत दुखी हुंदा है।
हौमै करत विहाए,
सारी जिहड़ी उमर सी ने हौमै दे विच मैं करदे ने विहाए बतीत कर दित्ती, लंघा दित्ती।
आवण जान ना सुजई,
मैं जन्म लैके फिर मात लोक विच आवांगा, मर करके फिर इथों जावांगा, इना सुजदा ही नहीं, पता ही नहीं लगदा मन मुख नू।
अंधा अंध कमाए,
अन्ना है मन बुद्धि रूप नेत्रा विच विचार दी जोत ना होण करके अंध कमाए, अंधे बिशियां बकारां दी कमाई खट्टी करदा।
जो देवै तिसै ना जाणई,
जेड़ा परमात्मा पदार्थ दिंदा, जिने जिंदगी दित्ती, जिने चेतन सत्ता सवास दिते ने, उस देण वाले नू जानदा ही नहीं।
दिते कौल पटाए,
जिहड़ियां परमात्मा दियां दातां दित्तियां उन्हां विच लंपट हो गया, दात प्यारी बिसरिया दा तारा जाने नाही मरन विचारा।
नानक पूरब लिखिया कमावना,
सतगुरु पातशाह जी कहिंदे पूरबले जन्मां दा जिहड़ा वाशना करके मथे ते लेख लिखिया गया ओही बंदे कमाउंदे हन।
अवर न करना जाए,
और किसे तरह दा जीव कोलों कोई कर्म नहीं कीता जांदा, वाशना लिखाउंदी है, वाशना करवाउंदी है।
महला तीजा,
तीसरे पातशाह गुरु अमरदास महाराज उचारण करदे हन।
सतगुर मिले आए सदा सुख,
पूरिया सतगुरां नाल मिलन करके सदीव काल रहण वाला ब्रह्मानंद दा सुख मिलदा।
जिसनो आपे मिले सो,
जिसनो ए सुख मिलदा जिनू आप ही परमात्मा वाहिगुरु अपने रूप गुरु दी संगत विच मिल दे ते सोए, फिर ओ तत् पद दा लख अर्थ समझ लैंदा जीव, ओही परमात्मा वाहिगुरु दे रूप दे विच मिलदे हन।
सुख है एहो बबेक है,
जेड़ा दुनिया दे अंदर महान सुख प्राप्त कर लेना, ए बबेक दो तो एक करन वाली जीव ईश दी एकता दी विचार करके सुख मिलदा है।
अंतर निर्मल होए,
जदों ए विचार आ जांदी ते सुखां वाली जिंदगी दी निशानी की हुंदी बंदे दी, अंतर निर्मल होए, ओदा अंदर जेड़ा मन निर्मल हुंदा उजला बन जांदा।
अज्ञान का भ्रम कटी है,
जेड़ा अज्ञानता करके पांच प्रकार दा भरम पिया होया, भेद भरम करतत भरम पुन भ्रम संग विकार, ब्रह्म इतर जग सत भरम पांचो भरम संसार, ए पांच तरह दे भरम कटे जांदे हन।
ज्ञान प्राप्त होए।
जीव नू परमात्मा वाहिगुरु जी दे ब्रह्म स्वरूप दा ज्ञान ओ प्राप्त हो जांदा मिल जांदा।
नानक एको नदरी आया
अवस्था की बन जांदी ज्ञानवान दी। सतगुरु कहंदे सारे पासे एको परमात्मा उन्हां दी नजर विच आउंदा दिसण लग जांदा।
जह देखा तह सोए
गुरमुख कहंदे जिथे भी देखदे हां उथे सोए। तत् पादा लख अर्थ परमात्मा वाहिगुरु व्यापक है।
पौड़ी सचै तखत रचाया
धन गुरु अमरदास महाराज जी पौड़ी उचारण करदे हन। सच्चा परमात्मा ने तखत जेड़ा संसार ए रचाया है सच्चे वाहिगुरु जी ने।
बैसन को जाई
बैसन दे वास्ते जाई जगह बनाईया ने। खंड ब्रह्मांड बनाए ने। 14 तबक परमात्मा ने। पाताला पाताल लख लखा पताल लखा आकाश जेडे ने ए जगह बनाईया परमात्मा ने बैठन वास्ते। जा जेडे जीव पैदा किते इन्हां दे शरीरां रूपी तखत परमात्मा ने बनाए ने अपने बैठन दे वास्ते निवास करन दे लई।
सब किशे आपे आप है
सब कुछ अपने आप ही परमात्मा वाहिगुरु आप ही बनाउण वाला ते आप ही बैठन वाला है।
गुर शब्द सुनाई
ए गुरु साहिब दा शब्द जदों सुनाई कोई सुनाउंदे ने सतगुरु जी शब्द उपदेश सुनाउंदे फिर समझ पैंदी है वे तां सारी खेड ही परमात्मा दी है।
आपे कुदरत साजी आना
आप ही कुदरत शक्ति दे नाल सारी साजना कीती होई।
कर महल सराई
किते परमात्मा ने बड़े महल बनाए किते सराई सरामा बनाईया ने। महला दी न्याई मनुखा शरीर बाकी जूना जड़िया सरावा वर्गियां हन।
चंद सूरज दोए चानने
चंद्रमा ते सूरज ए दो चानन दा साधन बनाए ने। सज्जा ते खब्बा नेत्र ए चानन वास्ते जीव नू दे दिते।
पूरी बणत बनाई
जेड़ी बणतर है जीव दी पूरी पूरी बनाई। हाथ कान नक पैर सारे अंग प्रतंग परमात्मा ने पूरे बनाए।
आपे वेखै सुने
आप ही सारिया नू वेख रहा है परमात्मा। आप ही सारिया दिया आवाजा नू गुप्त भी आवाजा नू सुन वाला है।
गुर शब्द ते
ऐसे परमात्मा वाहिगुरु जी नू गुरु दे शब्द उपदेश दा अभ्यासी बन के ते आया कर।
वाहु वाहु सच्चे पातशाह
सच्चे लास तो रहत पातशाह दे पातशाह काल पुरख परमात्मा तू बाहो असचर्ज है। तू बाहो असचर्ज रूप है
तू सच्ची नाई
तेरी जेड़ी नाई ओ सच्ची है। परमात्मा तेरी महिमा तेरी बड़ियाई भी सच्ची है। नाल सतगुरु जी ने रहाउ शब्द लिख देता ते साध संगत जी इस वास्ते ए जेड़ी पावन पंक्ति है बाकी सारियां ही पौड़ियां दे नल उचारण करके इस दा जेड़ी है गुरु प्यारे इदी व्याख्या कर दे दा पाठ दा उचारण कर दे ने। बहुत सारे विद्वाना दियां जेड़ियां रहियां ने इदे संबंध विच दित्तियां इन्ना समा नहीं समा पहले ही उपर हो चुकिया। सो साध संगत जी सतगुरु जी महाराज साहिब कृपा करन सुंदर विचारां साडे सभना दे मना तना विच लीन कर देन जिस करके लोक सुखिए ते परलोक सहेले हो सकिए। अज्ञात वस विचार करदियां अनेकां प्रकार दियां होईयां भुल्लां चुकां दी खेमा बख्शियो जी। आओ अंतलियां पंगतियां पढ़ के विश्राम देईए जी।
चंद सूरज दोए चानने पूरी बणत बनाई आपे वेखै सुने आप गुर शब्द ते आई। वाहु वाहु सच्चे पातशाह तू सच्ची नाई रहाओ।
वाहिगुरु जी का खालसा
वाहिगुरु जी की फतेह।